ਕਰਸ਼ਨਾਨ ਸਤਿਗੁਰ ਆਏ ਬੈਠੇ ਲਾਏ ਦੀਵਾਨ ਸੁਣ ਸੁਣ ਸੁਧ ਆਚਰਜ ਕਰ ਕਿਆ ਗੋਏ ਗਈ ਮਾਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਕਰਨ ਕਾਰਨ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਸਲ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਨਿਤਾ ਪ੍ਰਤੀ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਇਨ੍ਹਾਂ ਦਾ ਇੱਕ ਬਾਲ ਸਾਥੀ ਹੈ ਮੋਹਨ ਉਹਦਾ ਨਾਂ ਹੈ। ਅਚਾਨਕ ਰਾਤ ਨੂੰ ਸਰਪ ਨੇ ਦੱਸਿਆ ਇਹਦੀ ਮੌਤ ਹੋ ਗਈ। ਅਗਲੇ ਦਿਨ ਬਾਬਾ ਟਲ ਰਾਏ ਜੀ ਜਿਸ ਵੇਲੇ ਖੇਡ ਦੇ ਮੈਦਾਨ ਚ ਖੇਡਣ ਲਈ ਆਏ ਇਹਨੂੰ ਸੱਦਾ ਭੇਜਿਆ, ਪਤਾ ਲੱਗਾ ਕਿ ਮੋਹਨ ਜੀ ਦੀ ਮੌਤ ਹੋ ਚੁੱਕੀ ਹੈ। ਬਾਬਾ ਟਲ ਰਾਏ ਜੀ ਇਹਨਾਂ ਦੇ ਘਰ ਗਏ, ਜਾ ਕਰਕੇ ਆਖਿਆ ਮੋਹਨ ਉੱਠ, ਇਹ ਸੌਣ ਦਾ ਸਮਾਂ ਨਹੀਂ, ਉੱਠ ਕੇ ਸਾਡੀ ਵਾਰੀ ਦੇ। ਇਹ ਕਹਿ ਕੇ ਇਹਦੇ ਗਲ ਚ ਖੂੰਡੀ ਅੜਾ ਕੇ ਇਹਨੂੰ ਉੱਠ ਕੇ ਬਿਠਾ ਦਿੱਤਾ। ਮੁਰਦੇ ਬਾਲਕ ਦੇ ਵਿੱਚ ਸਵਾਸ ਪਾ ਦਿੱਤੇ, ਚੇਤਨਤਾ ਪਾ ਦਿੱਤੀ। ਸਭ ਪਾਸੇ ਗੱਲ ਪ੍ਰਗਟ ਹੋ ਗਈ, ਬੜੀ ਵਾਹਵਾਕਾਰ ਹੋਣ ਲੱਗੀ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ, ਮਹਾਰਾਜ ਛੇਵੇਂ ਪਾਤਸ਼ਾਹ ਜੀ ਬੜੇ ਨਾਰਾਜ਼ ਹੋਏ, ਖਫਾ ਹੋਏ ਕਿ ਅਟਲ ਰਾਏ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਸਮੇਂ ਦੀ ਸਰਕਾਰ ਮੁਸਲਮਾਨਾਂ ਦੀ ਹੈ, ਕੱਲ ਨੂੰ ਬਾਦਸ਼ਾਹ ਦਾ ਪੁੱਤਰ ਜਾਂ ਬਾਦਸ਼ਾਹ ਮਰੇਗਾ, ਉਹ ਵੀ ਲੈ ਕੇ ਇੱਥੇ ਆ ਜਾਣਗੇ, ਵੀ ਇਹਨੂੰ ਜਿਉਂਦਾ ਕਰੋ। ਜਦੋਂ ਅਟਲ ਰਾਏ ਜੀ ਸਤਿਗੁਰਾਂ ਦੇ ਕੋਲ ਆਏ, ਮਹਾਰਾਜ ਜੀ ਨਾਰਾਜ਼ ਹੋ ਕੇ ਕਹਿਣ ਲੱਗੇ, ਅਟਲ ਰਾਏ ਤਾਂ ਚੰਗਾ ਨਹੀਂ ਕੀਤਾ, ਹੁਣ ਜਾਂ ਤੁਸੀਂ ਰਹੋਗੇ ਜਾਂ ਅਸੀਂ ਰਹਾਂਗੇ। ਬਾਬਾ ਟਲ ਰਾਏ ਜੀ ਨੇ ਜਦੋਂ ਇਹ ਬਚਨ ਸੁਣੇ ਨਮਸਕਾਰ ਕੀਤੀ ਤੇ ਕੌਲਸਰ ਸਰੋਵਰ ਦੇ ਕੰਢੇ ਤੇ ਆ ਕੇ ਬਾਬਾ ਟਲ ਰਾਏ ਜੀ ਨੇ ਪਹਿਲਾਂ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕਰਕੇ ਲੇਟ ਗਏ ਔਰ ਆਪਣਾ ਪੰਜ ਭੌਤਿਕ ਸਰੀਰ ਬਾਬਾ ਟਲ ਰਾਏ ਜੀ ਨੇ ਤਿਆਗ ਦਿੱਤਾ। ਸਤਿਗੁਰਾਂ ਦੇ ਕੋਲ ਇਹ ਖਬਰ ਪਹੁੰਚੀ, ਮਹਾਰਾਜ ਜੀ ਇੱਥੇ ਪਹੁੰਚੇ, ਚੰਦਨ ਦੀਆਂ ਲੱਕੜਾਂ ਮੰਗਾ ਕੇ ਬਾਬਾ ਟਲ ਰਾਏ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਹੈ ਔਰ ਨਾਲੇ ਬਾਬਾ ਟਲ ਰਾਏ ਜੀ ਦੇ ਸਥਾਨ ਨੂੰ ਵਰ ਦਿੱਤੇ ਨੇ ਕਿ ਤੂੰ ਇਸ ਨਗਰ ਦਾ ਸੂਬੇਦਾਰ ਹੈ, ਸ੍ਰੀ ਅੰਮ੍ਰਿਤਸਰ ਨਗਰ ਦਾ, ਸ਼ਹਿਰ ਦਾ ਤੂੰ ਸੂਬੇਦਾਰ ਹੈ, ਕੋਤਵਾਲ ਹੋਵੇਗਾ, ਤੇਰਾ ਸਥਾਨ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਹੋਵੇਗਾ, ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਦੂਜੇ ਨੰਬਰ ਤੇ ਤੇਰੇ ਸਥਾਨ ਦੀ ਪੂਜਾ ਹੋਵੇਗੀ। ਇਹ ਵਰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਦਿੱਤੇ ਨੇ, ਇਹ ਗੱਲ ਸਾਰੇ ਪਾਸੇ ਪ੍ਰਗਟ ਹੋਈ ਹੈ, ਬਿਰਤੰਤ ਹਰ ਥਾਂ ਤੇ ਪ੍ਰਗਟ ਹੋਇਆ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਔਰ ਉਹ ਬੈਕੁੰਠ ਧਾਮ ਨੂੰ ਚਲੇ ਗਏ ਨੇ। ਜਿਸ ਪ੍ਰਕਾਰ ਨਾਲ ਸ਼ੋਕ ਦੀ ਲਹਿਰ ਸਾਰੇ ਪਾਸੇ ਦੌੜੀ ਹੈ, ਆਓ ਉਹ ਕਥਾ ਮਨ ਬਿਰਤੀਆਂ ਇਕਾਦਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਰੇਰਾ ਕਰਸ਼ਨਾਨ ਸਤਿਗੁਰ ਆਏ ਬੈਠੇ ਲਾਏ ਦੀਵਾਨ।
ਉਸ ਵਕਤ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ, ਬਾਬਾ ਟਲ ਰਾਏ ਜੀ ਦਾ ਸੰਸਕਾਰ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਗਰੀਬ ਨਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਹਨ।
ਸੁਣ ਸੁਣ ਸੁਬ ਆਚਰਜ ਕਰਤ ਕਿਆ ਹੋ ਗਈ ਮਾਨ।
ਜਿਹੜਾ ਜਿਹੜਾ ਵੀ ਇਸ ਸੁਧ ਨੂੰ ਖਬਰ ਨੂੰ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਲਾਲ ਬਾਬਾ ਅਟਲ ਰਾਏ ਜੀ ਬੈਕੁੰਠ ਚਲੇ ਗਏ ਨੇ, ਸਰੀਰ ਤਿਆਗ ਗਏ ਨੇ, ਸੁਣ ਕੇ ਸਭ ਹੈਰਾਨ ਹੁੰਦੇ ਹਨ। ਸਭ ਦੇ ਮਨ ਦੇ ਵਿਚ ਅਸਚਰਜਤਾ ਹੁੰਦੀ, ਹੈਰਾਨੀ ਹੁੰਦੀ, ਕਹਿੰਦੇ ਇਹ ਕਿਹੋ ਜਿਹੀ ਖੇਡ ਵਰਤੀ ਹੈ, ਇਹ ਕਿਸ ਤਰ੍ਹਾਂ ਦੀ ਕਲਾ ਗੁਰੂ ਘਰ ਵਿਚ ਵਰਤੀ ਹੈ। ਨਗਰ ਦੇ ਲੋਕ ਸਨ, ਭਾਵੇਂ ਕੋਈ ਉੱਚਾ ਹੈ ਭਾਵੇਂ ਕੋਈ ਨੀਵਾਂ, ਸ਼ਾਹੂਕਾਰ ਹੈ ਰਾਜਾ ਹੈ ਚਾਹੇ ਕੋਈ ਆਮ ਸਧਾਰਨ ਗਰੀਬ ਵਿਅਕਤੀ ਹੈ, ਜਿੰਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਨਿਵਾਸੀ ਹਨ,
ਸਭ ਬੋਲਤ ਬੋ ਸ਼ੋਕ ਵਧਾਏ,
ਸਾਰੇ ਆ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿੱਥੇ ਸਤਿਗੁਰਾਂ ਦਾ ਦੀਵਾਨ ਸਜਿਆ ਸੀ, ਤੇ ਸਤਿਗੁਰੂ ਜੀ ਦੇ ਕੋਲ ਆ ਕੇ ਉਹਨਾਂ ਸਾਰਿਆਂ ਨੇ ਆਪਣਾ ਸ਼ੋਕ ਪ੍ਰਗਟ ਕੀਤਾ, ਸਭ ਨੇ ਆਪਣਾ ਸ਼ੋਕ ਵਿਅਕਤ ਕੀਤਾ, ਮਹਾਰਾਜ ਸਾਨੂੰ ਇਸ ਗੱਲ ਦਾ ਬੜਾ ਵੱਡਾ ਡਾਢਾ ਦੁੱਖ ਲੱਗਾ ਹੈ।
ਮਹਾਰਾਜ ਇਹ ਗੱਤ ਕਿਆ ਕਰੇ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਪ ਜੀ ਨੇ ਕੀ ਗੱਤ ਕੀਤੀ ਆਪਣੇ ਘਰ ਦੇ ਵਿਚ? ਮਹਾਰਾਜ ਛੇਵੇਂ ਪਾਤਸ਼ਾਹ ਤੁਸੀਂ ਕਿਸ ਤਰ੍ਹਾਂ ਦਾ ਭਾਣਾ ਵਰਤਾਇਆ, ਸਾਡੀ ਤਾਂ ਸਮਝ ਵਿਚ ਨਹੀਂ ਆਇਆ ਵੀ ਏਦਾਂ ਦੀ ਖੇਡ, ਏਦਾਂ ਦਾ ਭਾਣਾ ਆਪ ਜੀ ਨੇ ਆਪਣੇ ਘਰ ਚ ਕਿਉਂ ਵਰਤਾਇਆ ਹੈ?
ਬਾਲ ਅਵਸਥਾ ਜੋ ਨਾ ਚਰੇ,
ਮਹਾਰਾਜ ਜੀ ਉਹਨਾਂ ਦੀ ਤਾਂ ਬਾਲ ਅਵਸਥਾ ਸੀ, ਤੇ ਬਾਲ ਅਵਸਥਾ ਦੇ ਵਿਚ ਉਹਨਾਂ ਨੇ ਇਸ ਤਰ੍ਹਾਂ ਦੀ ਖੇਡ ਕਰ ਦਿੱਤੀ, ਮੁਰਦੇ ਨੂੰ ਜਿਉਂਦਾ ਕਰ ਦਿੱਤਾ। ਪਰ ਪਾਤਸ਼ਾਹ ਜੀ ਤੁਸੀਂ ਉਹਨਾਂ ਨੂੰ ਅੱਗੋਂ ਵਚਨ ਕਰ ਦਿੱਤਾ ਵੀ ਜਾਂ ਤੁਸੀਂ ਰਹੋਗੇ ਜਾਂ ਅਸੀਂ ਰਹਾਂਗੇ। ਮਹਾਰਾਜ ਇੰਨਾ ਕਰੜਾ ਵਚਨ ਆਪ ਜੀ ਨੇ ਕੀਤਾ, ਇਹ ਕਿਸ ਤਰ੍ਹਾਂ ਦੀ ਖੇਡ, ਇਹ ਕਿਸ ਤਰ੍ਹਾਂ ਦਾ ਭਾਣਾ ਮਹਾਰਾਜ ਜੀ ਤੁਸੀਂ ਵਰਤਾਇਆ ਹੈ?
ਮਹਾਸ਼ਕਤ ਜੁਤ ਸਾਹਿਬਜ਼ਾਦੇ,
ਸਤਿਗੁਰੂ ਜੀ ਤੁਹਾਡੇ ਜਿਹੜੇ ਸਾਹਿਬਜ਼ਾਦੇ ਨੇ ਉਹ ਮਹਾਂਸ਼ਕਤੀਆਂ ਦੇ ਸਹਿਤ ਨੇ, ਉਹਨਾਂ ਵਿਚ ਸਾਰੀਆਂ ਸ਼ਕਤੀਆਂ ਕਰਾਮਾਤਾਂ ਅਜਮਤਾਂ ਤਾਕਤਾਂ ਉਹ ਤੁਹਾਡੇ ਸਾਹਿਬਜ਼ਾਦਿਆਂ ਦੇ ਵਿਚ ਵਸਦੀਆਂ ਨੇ।
ਸਭ ਪੁਰ ਜਨ ਦੇ ਤੈ ਲਾਦੇ,
ਤੁਹਾਡੇ ਸਾਹਿਬਜ਼ਾਦੇ ਸਾਰੇ ਨਗਰ ਦੇ ਲੋਕਾਂ ਨੂੰ ਅਹਿਲਾਦ ਦਿੰਦੇ ਨੇ। ਜਿਹੜਾ ਵੀ ਕੋਈ ਤੁਹਾਡੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ ਜਾਂ ਹੋਰ ਸਾਹਿਬਜ਼ਾਦੇ ਕੋਲ ਆਉਂਦਾ ਹੈ, ਉਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਆਪ ਜੀ ਦੇ ਸਾਹਿਬਜ਼ਾਦਿਆਂ ਕੋਲੋਂ ਖੁਸ਼ੀਆਂ ਮਿਲਦੀਆਂ ਨੇ।
ਸਕਲ ਬਾਲ ਕੇ ਸੰਗ ਫਿਰਨ ਤੇ,
ਨਗਰ ਦੇ ਜਿੰਨੇ ਬੱਚੇ ਨੇ ਚਾਹੇ ਉਹ ਸਾਡੇ ਬੱਚੇ ਨੇ, ਮਹਾਰਾਜ ਜੀ ਉਹ ਤੁਹਾਡੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ ਨਾਲ ਖੇਡਦੇ ਸਨ, ਤੁਹਾਡੇ ਸਾਹਿਬਜ਼ਾਦਿਆਂ ਦੇ ਨਾਲ ਉਹ ਵਿਚਰਦੇ ਨੇ, ਖੇਡਦੇ ਨੇ, ਬਾਲ ਲੀਲਾ ਕਰਦੇ ਹਨ।
ਜਦੋਂ
ਰਾਤ ਦਾ ਸਮਾਂ ਹੁੰਦਾ ਉਦੋਂ ਸਾਰੇ ਬੱਚੇ ਆਪ ਜੀ ਦੇ ਸਾਹਿਬਜ਼ਾਦੇ ਤੋਂ ਸਾਰੇ ਵਿਛੜ ਕੇ ਆਪੋ ਆਪਣਿਆਂ ਘਰਾਂ ਨੂੰ ਜਿੱਥੋਂ ਆਉਂਦੇ ਨੇ ਉਥੇ ਵਾਪਸ ਆਪਣਿਆਂ ਘਰਾਂ ਨੂੰ ਚਲੇ ਜਾਂਦੇ ਹਨ।
ਇਤਿਹਾਸਕ ਬਚ ਕਹਿਤ ਸੁਣਾਵਾਂ,
ਇਦਾਂ ਉਹ ਨਗਰ ਨਿਵਾਸੀ ਜਿਹੜੇ ਲੋਕ ਨੇ ਸਤਿਗੁਰਾਂ ਕੋਲ ਆਏ ਇਦਾਂ ਦੇ ਬਚਨ ਕਰਦੇ, ਮਹਾਰਾਜ ਜੀ ਇਹ ਕਿਹੋ ਜਿਹੀ ਖੇਡ ਵਰਤੀ ਹੈ, ਇਹ ਕਿਸ ਤਰ੍ਹਾਂ ਦਾ ਭਾਣਾ ਗੁਰੂ ਘਰ ਵਿਚ ਵਰਤਿਆ, ਸਾਡੀ ਤਾਂ ਸਮਝ ਤੋਂ ਬਾਹਰ ਹੈ, ਤੁਹਾਡੇ ਸਾਹਿਬਜ਼ਾਦੇ ਦੇ ਨਾਲ ਸਾਡੇ ਬੱਚੇ ਵੀ ਖੇਡਦੇ ਨੇ, ਉਹ ਬੱਚੇ ਖੇਡ ਕੇ ਸ਼ਾਮ ਨੂੰ ਵਾਪਸ ਘਰ ਆ ਜਾਂਦੇ ਨੇ, ਸਵੇਰ ਹੁੰਦੀ ਹੈ ਫਿਰ ਜਾ ਕੇ ਖੇਡਦੇ ਨੇ। ਮਹਾਰਾਜ ਜੀ ਅਚਾਨਕ ਇਹ ਕਿਸ ਤਰ੍ਹਾਂ ਦੀ ਖੇਡ, ਇਹ ਕਿਸ ਤਰ੍ਹਾਂ ਦਾ ਭਾਣਾ ਆਪ ਜੀ ਦੇ ਘਰ ਚ ਵਰਤਿਆ ਹੈ?
ਗੁਰੂ ਸਭਨ ਕੋ ਸ਼ੁਭ ਸਮਝਾਵਾ,
ਜਦੋਂ ਲੋਕ ਇਸ ਤਰ੍ਹਾਂ ਸ਼ੋਕ ਪ੍ਰਗਟ ਕਰਦੇ ਨੇ ਨਾ, ਆਪਣੇ ਮਨ ਦਾ ਦੁੱਖ ਪ੍ਰਗਟ ਕਰਦੇ ਨੇ, ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਸਾਰਿਆਂ ਨੂੰ ਸਮਝਾਉਂਦੇ ਨੇ, ਸ਼ੁਭ ਮਤ ਦੇ ਕੇ, ਚੰਗੀ ਮਤ ਦੇ ਕੇ ਮਹਾਰਾਜ ਜੀ ਨਾਲ ਸਾਰਿਆਂ ਨੂੰ ਸਮਝ ਦਿੰਦਿਆਂ ਸਮਝਾਉਂਦੇ ਹਨ।
ਦੇਵ ਗਤੀ ਕੁਛ ਲਖੀ ਨਾ ਜਾਏ,
ਪਾਤਸ਼ਾਹ ਨੇ ਬਚਨ ਕੀਤਾ ਭਾਈ ਗੁਰਮੁਖੋ ਸਿੱਖੋ ਜਿਹੜੀ ਦੇਵ ਗਤੀ ਹੈ ਨਾ ਉਹ ਨਹੀਂ ਜਾਣੀ ਜਾਂਦੀ, ਉਹ ਜਿਸ ਤਰ੍ਹਾਂ ਵਰਤਣੀ ਹੁੰਦੀ ਹੈ ਉਸੇ ਤਰ੍ਹਾਂ ਵਰਤਦੀ ਹੈ, ਉਹਦਾ ਤਾਂ ਭਾਣਾ ਹੋਣੀ ਹੈ ਨਾ, ਹੋਣੀ ਨੂੰ ਕੋਈ ਨਹੀਂ ਰੋਕ ਸਕਦਾ, ਹੋਣੀ ਬੜੀ ਬਲਵਾਨ ਹੁੰਦੀ ਹੈ, ਉਹ ਜਿਹੜੀ ਦੈਵ ਗਤੀ ਆ ਉਹ ਜਿਵੇਂ ਵਰਤਣੀ ਹੁੰਦੀ ਆ ਉਸੇ ਤਰ੍ਹਾਂ ਹੀ ਵਰਤਦੀ, ਉਹਨੂੰ ਕੋਈ ਨਹੀਂ ਰੋਕ ਸਕਦਾ।
ਕਿਸਕੇ ਬਸ ਤੈ ਲੋਕ ਸਦਾਏ,
ਜੋ ਦੈਵ ਗਤੀ ਹੈ ਨਾ ਹੋਣੀ तिने लोग उस होनी दे वास च रहिंदे ने, तिने लोग उस होनी दे अधीन हो के रहिंदे ने, जिवें ओह होनी वरतदी है उसे तरह तिने लोग उस होनी दे अनुसार चलदे हन।
बालक तरन बिरद नै जाना,
ओ ए नहीं वेखदी जिहड़ी होनी है ना, ओ ए नहीं वेखदी के बच्चा है बजुर्ग है जां जवान है, ओहने जदों वरतना वरती जाना है। ओ ए नहीं वेखदी के बच्चे नूं मारन लगी आ, जवान नूं मारन लगी आ, जां बजुर्ग नूं मारन लगी आ। जिहड़ी होनी है ओ दैव गति जिहड़ी परमात्मा दा सद्दा है ओ वरती जाना है, फिर ओ होनी नहीं वेखदी कि मैं किस ते हावी हो रही हां।
बली ने बली एक सन जान माना,
भावे कोई बली है ते भावे कोई कमजोर है, बली ने बली, बली ते कमजोर निर्बल सब नू एक बराबर करके जानदी है। होनी जेड़ी ओ होनी है ना, ओ बली नू भी उसे तरह मार दी है, निर्बल नू भी उसे तरह मार दी। बली निर्बली सब नू एक करके जानदी, एक करके मार दी। राजा प्रजा सम कर मारे ऐसो काल बिडानी रे, काल दी वडियाई है कि उन्हें राजा ते प्रजा दोहां नू एक सम करके एक बराबर करके जानना है।
सो किम मिटे दैव गत न्यारे,
दैव गति है ना सिखो, वो भला किवें मिट सकदी है, वो तां न्यारी है, वो तां हो के रहना है, वो किवें मिट सकदा है।
राग द्वैक न एसो धारे,
करके दे नाल कदे राग जां द्वैश नहीं धारनी। जिहड़ी दैव गति है उहदे नाल ना राग करना है ते ना ही उहदे नाल द्वैश करनी है, राग ते द्वैश दी बिरती नहीं धारण करनी।
जिसको जान शोक क्या धरिया, बुद्ध अर बुद्ध सबन धर हरिया।
ओनू जान के अपने मन च शोक की करना है, किस गल दा शोक मनाउणा, जे देव गति है ही इस तरह दी दैव गति, ओनू जान के अपने मन च कादा शोक धारण करना है। बुद्धि दा जां होर जिहड़ा बल है ओ सारा बल त्याग के एदा किसे प्रकार दा शोक अपने मन च नहीं धारना।
दुखी नानकी अदक सबन ते,
सतगुरु गुरु हरगोबिंद साहब जी सारयां नूं शुभ मत देंदे, महाराज जी सारी संगत नूं धीरग देंदे ने। इधर माता नानकी जी बड़े दुखी ने, उन्हां दा सपुत्र है ते जेड़ी मां दा पुत्र मरिया होवे उन्नू किथे ठंड, उन्नू किथे शांति मिलदी है। माता नानकी जी नूं बहुत भारी रुदन आ रहा है, सब तों ज्यादा डाढ़ा दुख मां नानकी नूं है।
परम प्यारो परम पुत्र गुण मंते,
जो बड़ा ही प्यारा पुत्र सी बाबा टल राय माता नानकी दा, ओदे गुणा नूं भणदी है माता नानकी। मेरे पुत्र च आ भी गुण सी, ओदे च आ भी गुण सी, बड़ा संतोखी सी, बड़ा शील सुभा दा धारनी सी, बड़े मिठे मिठे बोल बोलदा सी। एदा माता नानकी अपने पुत्र अटल राय दे कई गुणा नूं भणदी है, कई गुण अपनी रसना तो कहिंदी है।
प्रत पारत नित हीरत रै,
और कहिंदी मैं नित पालदी सी ते वेख वेख के अपने पुत्र नूं जिउंदी सी।
बहु दुख पाए रुस बिर लापै,
भारी दुख पा के माता नानकी जी रो रहे ने, विरलाप कर रहे ने, बड़ा वड्डा डाढ़ा दुख है माता नानकी जी नूं।
सब सो गुण गन सिमर कलापै,
सारयां दे नाल मिल के ना जिहड़ा भी कोई रिश्तेदार साख संबंधी आउंदा है ओहदे नाल मिल के माता नानकी जी गुण याद कर दे। ओह भी अगों दसदे जी बाबे अटल राय च आ भी गुण सी, ए भी गुण सी, एदां गुणा नूं चेते करदे ने, गुणा नूं याद करके रुदन करदे ने।
सब दमोदरी आदिक जेई,
इधर माता दमोदरी जी, माता मरवाही जी, ए सतगुरां दे वड्डे महल सन। माता दमोदरी जी, माता मरवाही जी होणा नूं उन्हां नूं भी बड़ा वड्डा डाढ़ा दुख है।
करै धीर देत बोतेई,
धीरग देंदे ने माता नानकी नूं, धीरग देंदेआं कहिंदे नानकी हौसला रख, धीरज रख, हुण रुदन दे नाल कुछ नहीं बनना, विरलाप कीतेआं कुछ नहीं बनना। एदा माता दमोदरी जी होणी माता नानकी जी नूं तीरग दिंदे ने तरवास दिंदे हन
सने मां दुखवंती
पर फिर भी पुत्र दा सनेह तां पुत्र दा ही हुंदा ना पुत गवाचिया मां जग नहीं भावदा भाई वीर सिंह जी कहिंदे मां दा पुत अखां तोले हो जे उहनूं तां दुनिया चंगी नहीं लगदी जग नहीं चंगा लगदा माता नानकी जी दा चित फिर भी बड़ा दुखी आ हालांकि धीरज दीआं गल्लां सुणदे ने कुछ समय लई मन नूं धीरज हुंदा है पर फिर बहुत ज्यादा भारी दुख व्यापदा है
सुन सुन सिफत शोक वधंते
जिवें अपने पुत्र दी सिफत सुणदी है हर एक बंदा सिफत करदा है बाबे अकाल राय दी कोई कहिंदा बाबा जी ने मैनूं पुत्र दी दात दित्ती कोई कहिंदा बाबा जी ने मैनूं धन दित्ता है कोई कहिंदा जी मैनूं संपदा दित्ती कोई कहिंदा जी मेरा फलाणा दुख दूर कीता है एदां ओह गुण गांदे ने आके बाबे अटल राय दे जिवें जिवें अपने पुत्र दी वडियाई माता नानकी सुणदी है सुन सुन के माता जी दा चित ओना ही ज्यादा बेबल ते दुखी हुंदा है
जिसमें सतगुर सुन सुध सारे
इधर रात दा जदों समा होया गुरु हरगोबिंद साहब जी महाराज जी ने सारी सुध सुनी महाराज छेवें पातशाह नूं पता लगा कि नानकी जी बहुत ज्यादा रो रहे ने
धीरज के गिरा उचारे
सतगुरु जी महलां च आए आके नानकी जी नूं धीरज देण वास्ते हौसला देण वास्ते तरवास देण वास्ते गुरु हरगोबिंद साहब जी बोले
हे सुमते मैं संकट पावो ते बिद मैं पछतावो होती मेरे बिद मैं पछतावो
महाराज जी कहण लगे से सुमते हे नानकी अपने चित दे विच इस तरह दा हुण संकट ना पाओ क्योंकि ए तां होनी सी इसे तरह ही वरतनी सी ਇਹ ਤਾਂ ਭਾਣਾ ਸੀ ਪਰਮਾਤਮਾ ਦਾ ਪਰਮੇਸ਼ਰ ਦਾ ਹੁਕਮ ਸੀ ਇਹ ਇਸੇ ਤਰ੍ਹਾਂ ਹੀ ਵਰਤਣਾ ਸੀ ਨਾਨਕੀ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਸ਼ੋਕ ਜਾਂ ਸੰਕਟ ਨਾ ਪਾਓ
ਕਥਾ ਪ੍ਰਤਾਪ ਜੀਤ ਕੋਏ
ਤੁਹਾਡੇ ਪੁੱਤਰ ਦਾ ਜਿਉਂਦੇ ਦਾ ਪ੍ਰਤਾਪ ਸੀ ਨਾ ਜਿੰਨੀ ਦੇਰ ਉਹ ਜਿਉਂਦੇ ਦੇ ਕਿੰਨਾ ਪ੍ਰਤਾਪ ਸੀ ਉਹਨਾਂ ਦਾ ਕਿੰਨੀ ਵਡਿਆਈ ਸੀ ਜਿਵੇਂ ਉਹਨਾਂ ਦੇ ਜਿਉਂਦਿਆਂ ਦਾ ਪ੍ਰਤਾਪ ਸੀ
ਫਿਸਤੇ ਅਬੈ ਵਿਸਾਲ ਉਦੋਤ
ਹੁਣ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਜਿੰਨਾ ਪਹਿਲਾਂ ਉਹਨਾਂ ਦੇ ਜਿਉਂਦਿਆਂ ਪ੍ਰਤਾਪ ਸੀ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪ੍ਰਤਾਪ ਹੋਵੇਗਾ ਕਈ ਗੁਣਾ ਜ਼ਿਆਦਾ ਵਡਿਆਈ ਬਾਬੇ ਅਟਲ ਰਾਏ ਦੀ ਉਹਨਾਂ ਦੇ ਜਾਣ ਤੋਂ ਬਾਅਦ ਹੋਵੇਗੀ
ਅਟਲ ਰਾਏ ਅਟਲ ਸਦਾਏ
ਨਾਨਕੀ ਅਟਲ ਰਾਏ ਤਾਂ ਸਦਾ ਹੀ ਅਟਲ ਹੈ ਇਹੋ ਜਿਹੇ ਮਹਾਂਪੁਰਖ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਦਾ ਮੌਤ ਕੁਝ ਨਹੀਂ ਵਿਗਾੜ ਸਕਦੀ ਉਹ ਤਾਂ ਸਦਾ ਹੀ ਜਿਉਂਦੇ ਨੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਉਹ ਤਾਂ ਸਦਾ ਹੀ ਜਿਉਂਦੇ ਨੇ ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਬਾਬਾ ਅਟਲ ਰਾਏ ਤਾਂ ਸਦਾ ਹੀ ਅਟਲ ਹਨ
ਸਨਮਾਨ ਵਧੇ ਅਧਿਕ ਵਡਿਆਈ
ਉਹਨਾਂ ਦਾ ਸਨਮਾਨ ਦਿਨ ਪ੍ਰਤੀ ਦਿਨ ਵਧੇਗਾ ਉਹਨਾਂ ਦੀ ਵਡਿਆਈ ਉਹਨਾਂ ਦੇ ਇਸ ਅਟਲ ਬੂੰਗੇ ਦੀ ਵਡਿਆਈ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਏਗੀ
ਇਤਿਹਾਸਕ ਕਹਿ ਬਹੁਤ ਸਮਝਾਏ
ਇਤਿਹਾਸਕ ਬਹੁਤ ਸਾਰੇ ਬਚਨ ਕਹਿ ਕੇ ਸਤਿਗੁਰੂ ਜੀ ਮਾਤਾ ਨਾਨਕੀ ਜੀ ਨੂੰ ਸਮਝਾਉਂਦੇ ਹਨ
ਮਨ ਬੰਧਨ ਕਹਿ ਸੁਧ ਪਹੁੰਚਾਏ
ਇੰਨੇ ਨੂੰ ਇਧਰ ਜਿੰਨੇ ਰਿਸ਼ਤੇਦਾਰ ਸੰਬੰਧੀ ਸੀ ਉਹਨਾਂ ਦੇ ਕੋਲ ਵੀ ਖਬਰ ਪਹੁੰਚਦੀ ਹੋ ਗਈ ਸਾਰਿਆਂ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਪਰਲੋਕ ਗਮਨ ਕਰ ਗਏ ਹਨ
ਸਹਿਤ ਪਾਰ ਜਾਤੇ ਹਣ ਆਏ
ਇਧਰ ਗੁਰੂ ਅੰਗਦ ਸਾਹਿਬ ਜੀ ਦੇ ਅੰਸ਼ ਵੰਸ਼ ਚੋਂ ਖਡੂਰ ਸਾਹਿਬ ਤੋਂ ਤ੍ਰਿਣਾ ਦੇ ਜਿਹੜੇ ਸਾਹਿਬਜ਼ਾਦੇ ਸਨ ਬਾਬੇ ਦਾਤੂ ਦਾਸੂ ਦਾ ਅੱਗੋਂ ਪਰਿਵਾਰ ਸੀ ਉਹ ਆਪਣੀਆਂ ਘਰ ਵਾਲੀਆਂ ਸਮੇਤ ਆਪਣੇ ਹਿਰਦੇ ਦਾ ਦੁੱਖ ਸਾਂਝਾ ਕਰਨ ਵਾਸਤੇ ਸਤਿਗੁਰੂ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਹਨ
ਗੋਇੰਦਵਾਲ ਜਿਤੇ ਸਬਦਾਏ
ਗੋਇੰਦਵਾਲ ਸਾਹਿਬ ਜਿੰਨੇ ਭੱਲੇ ਸਾਹਿਬਜ਼ਾਦੇ ਸੀ ਬਾਬਾ ਸੁੰਦਰ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਜਿੰਨੇ ਸੰਬੰਧੀ ਭੱਲਿਆਂ ਦੀਆਂ ਘਰਵਾਲੀਆਂ ਭੱਲੇ ਸਾਹਿਬਜ਼ਾਦੇ ਉਹ ਸਾਰੇ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਤੋਂ ਆਏ ਨੇ
ਆਏ ਨਾਰਾਇਣ ਦਾਸ ਸਦਾਰਾ
ਬਾਬਾ ਨਾਰਾਇਣ ਦਾਸ ਜੀ ਉਹ ਆਪਣੀ ਘਰਵਾਲੀ ਸਮੇਤ ਉਹ ਵੀ ਚੱਲ ਕੇ ਆਏ ਹਨ ਬਾਬਾ ਨਾਰਾਇਣ ਦਾਸ ਜੀ ਮਾਤਾ ਦਮੋਦਰੀ ਦੇ ਪਿਤਾ ਜੀ ਸਨ फिर माता दमोदरी जी दे पिता नारायण दास जी अपनी घरवाली समेत आए हन।
क्रिया सहित मिल आयो सारे,
एदा सारे कठे होके अपनिया घरवालिया समेत आए हन।
रामो संग साई दास,
इधर भाई साई दास जी डरोली नगर तो अपनी घरवाली रामो नू नाल लैके भाई साई दास जी भी पहुंचे हन।
रामा आए भारजा पास,
भाई रामा जी ए अपनी घरवाली भारजा दे समेत आए हन।
कित कित ते सुन सब चल आए,
जिधर भी खबर पहुंची सारे बड़ी छेती नाल गुरु पातशाह जी दे कोल श्री अमृतसर साहब आ रहे ने।
श्री गुरदित्ता जब सुध पाए,
बाबा गुरदित्ता जी उन्हां दा तां भरा सी छोटा गुजरिया, शरीर त्याग के गया, वैकुंठ धाम कर गया, इस करके बाबा गुरदित्ता जी नूं भी बड़ा डाढ़ा दुख लगा। बाबा गुरदित्ता जी अपने घर वाली माता नत्ती जी दे समेत आए ने।
शोक करत चाले सहसाए,
बड़ी छेती नाल काली नाल शोक करके बड़ा भारी डाढ़ा दुख मन के हिरदे च बाबा गुरदित्ता जी चल पे।
अमृतसर के पंथ सिधाए,
अमृतसर साहब दे रस्ते ते उस वेले चल पे, जदों सुनिया ना कि बाबा टल राय जी वैकुंठ चले गए ने, सुनदिया सार बाबा गुरदित्ता जी श्री अमृतसर साहब नू चल पे।
नत्ती ले धीरमल गोद,
माता नत्ती जी अपने पुत्र धीरमल नू, जो बाबे गुरदित्ते दा पुत्र है, बाबे धीरमल नू माता नत्ती ने अपनी गोद च चुकया ते नाल लिया है।
आए सुधा सर हीन प्रमोद,
सुधा सर श्री अमृतसर साहब आए ने, मन दे विच बड़ा वड्डा दुख है, बड़ी वड्डी भारी विपता दा ही समा एक हिसाब दा बनिया, तो बहुत ज्यादा डाढ़ा दुख है बाबे गुरदित्ते दे मन च, माता नत्ती दे मन च।
सब घर मैं पारुदन मिसाला,
घर दे विच बहुत भारी दुख है, वैरागमई माहौल चारे पासे बनिया होया, हर एक सिख दियां अखां नम ने, वैराग दे नाल सिखां दे नेत्र भरे होए ने। घर विच माता दमोदरी जी, माता मरवाई जी, माता नानकी जी, सब दे नेत्र भिजे होए ने, सब गमगीन होके बैठे ने।
मृत्यु कारण को सुन नर नारे,
जदों मौत दा कारण सुनदे ने भी पुछदे ने भी होया की, सुभाविक पुछदे ने लोग भी होया की सी, जदों मौत दा कारण सुनदे ने लोग नर नारियां नूं जदों पता लगदा है,
अजमतवंत ज्ञान कर भारे,
ते उस वक्त तो समझ लैंदे ने भी बाबा टल राय जी वाकई बड़े अजमती सन, जिन्हां ने मुरदा जिउंदा कीता, मरिया होया बालक जिउंदा कर दिता, ओ किड्डे करामाती होणगे, उन्हां च किड्डी वड्डी ताकत किड्डी वड्डी अजमत होवेगी। इस तरह लोग सुन के बाबा टल राय जी नूं भारी अजमतवंत करामाती जानदे ने।
महावली होत जग माई,
कहिंदे ओ तां बड़े महावली होना सी, उन्हां ने जगत विच जिउंदे रहिंदे ते उन्हां दा बड़ा वड्डा प्रताप होना सी, सारे जगत विच उन्हां ने बड़े वड्डे महावली हो के प्रगट होना सी।
कहिया कहां जियो सो नाई,
पर कहिंदे हुण की कहिए जिहड़े जिउंदे ही नहीं रहे, जे जिउंदे रहिंदे ते उन्हां दा बड़ा प्रताप होना सी, जिन्हां ने 9 साल दी उम्र च इन्नी कला विखाई, अगे जाके उन्हां ने किड्डे कौतक करने सन, पर कहिंदे जिहड़े हुण रहे नहीं हुण की कहिए उन्हां बारे।
अद शोक कर मैं जब पयो, सब गुरदास गुरु पत दयो,
जदों घर दे विच बहुत ज्यादा जदों लोग इकट्ठे होए ना ते घर दे विच शोक दा माहौल बन गया। इधर छेवें पातशाह नूं जदों पता लगा भी घर च शोक मना रहे ने, गुरु घर दे विच शोक लम्मे समय तक नहीं होना चाहिदा, ये मर्यादा सी, इस करके गुरु हरगोबिंद साहब जी महाराज जी ने अपने प्यारे ते परम भाई साहब भाई गुरदास जी नूं भेजिया। भाई गुरदास जी गुरु घर दे महान वेद व्यास ने, महान प्रचारक ने, भाई साहब भाई गुरदास जी नूं घर भेजिया भी तुसी जाके सारिआं नूं समझाओ कि भाई रोना नहीं, किसे ने इस तरह का विराग नहीं करना, गुरु घर दे विच इन्ने लम्मे समय तक रोई जाना कुरलाई जाना ये चंगा नहीं है, ये चंगा सुनेहा नहीं है लोकां वास्ते, इस करके भाई गुरुदास जी सतगुरां ने भेजा घर समझाउण वास्ते
रुदन सबन को धीरज दीना।
भाई गुरुदास जी घर आए ते घर आ के सारिआं नूं रोंदिआं कुरलांदिआं नूं वेख के धीरज दित्ता। भाई गुरदास जी ने सारिआं नूं संबोधन करके वरजिआ ते रोकिआ है,
मैं रुदनों कर बदन बलीना।
भाई गुरदास जी ने कहा भाई किसे ने रोना नहीं, एदा अपना मुंह मलीन करके मुख मैला करके किसे ने नहीं रोना, सब हौसला रखो, धीरज रख के परमेश्वर दे कीते परपाणे नूं ओदी रजा नूं सत करके मिठा करके मनो।
जग खेती ए प्रभु करिया, काची गदरी पाक करिया।
जेडी जगत दी खेती है ना, ए अकाल पुरख परमेश्वर दी कीती हुई खेती है। ओ ए नहीं वेखदा के कच्ची है जा गदरी डडरी है। डडरी कहंदे ने जेडी हाले जवान होवे ते जां फिर पक गई होवे, ओ ए नहीं वेखदा। अकाल पुरख ए नहीं वेखदा के कच्ची है जां हाले डडरी है ते जां फिर पक गई है।
जिसको चाहे बाद कर लेत,
ओ चाहुंदा ओनू वढ लैंदा। ओ ए नहीं वेखदा के कच्चा है जां जवान है जां बिरध है जां बालक है। ओ ए नहीं वेखदा जदों ओनू लगदा वी इहनू वढ लवां उसे नू वढ लैंदा। ओ मालक है ना खेत दा, ए सारी फसल उसे दी है। जिन्ने जीव ने सारे परमात्मा दी फसल ने बीजे हुए बीज ने ते जिन्हू चाहुंदा ओनू कट लैंदा है, ओदी अपनी मर्जी है।
इसको शोक करे किस हेत,
करके कादा शोक करना, किस प्रकार दा अपने मन दे विच शोक मनाउणा। हरि नाही ना डडरी पक्की वड्डन हार, ए परमात्मा दी खेड है। इस करके इस तरह दा कोई अपने मन च शोक नहीं करना। शोक करना भी किस गल दा है,
सगरे आपो अपनी वारी, जात चले तो तीर ना धारे।
सारिआं ने आपो अपनी वारी जाना, वारी आपो अपनी, चले मसायक सेख। सब ने जिन्ने संसार दे जीव ने जिन्हां दी वारी आउणी उन्हां ने चलना ही है। इस करके भाई जदों किसे दी वारी आउणी उन्हां ने जाना, फिर कोई तीरज धार के नहीं रहण वाला, कोई अटकण वाला नहीं।
गुरु घर में शोक, गुर के घर में शोक बिसाला।
गुरु दे घर दे विच इन्ना शोक करना, गुरु घर दे विच इन्ना ज्यादा रुदन करना, ए चंगा नहीं।
प्रियत नहीं रहे चिर काला,
ज्यादा लम्बे समय तक गुरु घर विच इदां दा शोक नहीं होना चाहिदा। गुरु घर दे विच तां आनंद रहिंदा, उत्थे तां आनंद ही आनंद वरतदा है, ते गुरु घर दे विच इन्ना लम्बे समय तक शोक नहीं होना चाहिदा।
कहां पयो तन त्याग सिधारे,
होया जे शरीर त्याग के चले गए ने तां सच्चाई है। हर एक ने जाना आपां केड़ा रहना, रोवो तां जे असी रहना ते बाबा टल राए जे शरीर त्याग गए ने ते असी जाना नहीं। जाना तां सारिआं ने, की होया जे शरीर त्याग के चले गए ने।
गुर बचते नित जीवो धारे,
शरीर करके गए ने ना, पर गुरु हरगोबिंद साहब दे बचना नाल बाबा अटल राय जी सदा ही जिउंदे हो गए। उन्होंने गुरु दा बचन मन्निया ते गुरु दे बचन करके बाबा अटल राय जी सदा ही जिउंदे हो गए ने। वो तां सदा ही जिउंदे हन।
नाम प्रताप सुजस सब काला,
बाबा अटल राय जी दा नाम, उन्हां दा प्रताप, उन्हां दा सुजस, उन्हां दी महिमा सर्व काल सर्व समय हर वक्त संसार दे विच उजागर रहेगी।
रहो अटल सद विदत विसाला,
सदा ही अटल ने और सदा ही विदत रहेंगे, सदा ही प्रगट रहेंगे।
तुल बाक कह कह गुरदास,
भाई साहब भाई गुरदास जी ने सारिआं नूं कोमल बचन कह के धीरज दिता है, सब नू हौसला दिता, सब नू तरवास दिता है।
तीर्थ राई शोक बिनास,
सारिआं दे शोक नू निवृत करके सब नू तीरज बनाया। भाई गुरदास जी दे बचना नाल सब नू ठरम्मा मिलिया है, सब दे मन नू हौसला मिलिया है।
दिवस त्रोदसवी को जावे आयो, पंचामृत कैत करवायो।
तेरवां दिन आया 13ਵੇਂ ਦਿਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਖੁੱਲੀ ਦੇਗ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ।
ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਪਾਏ ਬੋਲ ਰਬਾਬੀ ਚੌਕੀ ਲਾਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ 13ਵੇਂ ਦਿਨ ਬਾਬਾ ਟਲ ਰਾਏ ਜੀ ਦੇ ਨਿਮਿਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ, ਭੋਗ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਦੀ ਜਿਹੜੀ ਮਰਿਆਦਾ ਸੀ ਉਹ ਮਰਿਆਦਾ ਪਾਲੀ ਹੈ, ਰਬਾਬੀ ਸਿੱਖਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਹੈ।
ਕੋਸ਼ਿਸ਼ ਬੋ ਮੋਲੀ ਬਨਵਾਈ ਪੁੱਤਰ ਹੈ ਤੇ ਅਰਦਾਸ ਕਰਾਏ।
ਕੀਮਤੀ ਬੜੀ ਸੋਹਣੀ ਬਹੁ ਮੁੱਲੀ ਪੁਸ਼ਾਕ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾ ਕੇ ਆਪਣੇ ਪੁੱਤਰ ਦੇ ਨਿਮਿਤੋਂ ਪੁਸ਼ਾਕ ਰਾਗੀ ਸਿੰਘਾਂ ਨੂੰ ਜਿਨ੍ਹਾਂ ਪਾਠ ਕੀਤਾ ਉਹਨਾਂ ਪਾਠੀ ਸਿੱਖਾਂ ਨੂੰ ਉਹ ਪੁਸ਼ਾਕਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭੇਟ ਕੀਤੀਆਂ ਹਨ।
ਸਭ ਮੈਂ ਪੰਚਾਮ੍ਰਿਤ ਵਰਤਾਰਿਓ,
ਸਾਰਿਆਂ ਵਿਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਨੇ।
ਸ਼ੋਕ ਸਦਨ ਤੇ ਸਕਲ ਨਸਾਇਓ,
ਤਾਂ ਦੇਗ ਵਰਤਾ ਕੇ ਸਾਰੇ ਘਰ ਚੋਂ ਸ਼ੋਕ ਦੂਰ ਕੀਤਾ, ਸ਼ੋਕ ਦੀ ਘਰੋਂ ਨਿਵਿਰਤੀ ਕੀਤੀ ਹੈ।
ਗੁਰ ਘਰ ਕੀ ਮਰਜ਼ਾਦਾ ਜੇਤੀ ਸਤਿਗੁਰ ਕਰਵਾਏ।
ਫਿਰ ਗੁਰੂ ਘਰ ਦੀ ਜਿੰਨੀ ਮਰਿਆਦਾ ਸੀ ਉਹ ਮਰਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਵਾਈ ਹੈ, ਉਹ ਸਾਰੀ ਮਰਿਆਦਾ ਦਾ ਪਾਲਣ ਸਤਿਗੁਰਾਂ ਨੇ ਕਰਵਾਇਆ ਹੈ।
ਅਗਲੇ ਦਿਵਸ ਵਿਸਰਜਨ ਕਰੇ,
ਅਗਲੇ ਦਿਨ ਜਿੰਨੀਆਂ ਸੰਗਤਾਂ ਰਿਸ਼ਤੇਦਾਰ ਸੰਬੰਧੀ ਆਏ ਸੀ ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਫਿਰ ਵਿਦਾ ਕੀਤਾ ਹੈ।
ਟਲ ਰਾਏ ਆਏ ਜੋ ਬਰੇ,
ਜਿਹੜੇ ਬਾਬਾ ਟਲ ਰਾਏ ਜੀ ਵਾਸਤੇ ਸ਼ੋਕ ਲਈ ਆਏ ਸਨ ਉਹਨਾਂ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਹਾਰਾਜ ਜੀ ਨੇ ਵਿਦਾਇਗੀਆਂ ਦਿੱਤੀਆਂ ਨੇ, ਵਿਦਾ ਕੀਤਾ ਹੈ।
ਜੁਤ ਦਾਸ ਨਾਰਾਇਣ ਗਏ,
ਬਾਬਾ ਨਾਰਾਇਣ ਦਾਸ ਜੀ ਆਪਣੀ ਘਰਵਾਲੀ ਸਮੇਤ ਚਲੇ ਗਏ।
ਡੱਲੇ ਜਸੋਚਿਤ ਭਇਓ,
ਡੱਲੇ ਨਗਰ ਗਏ, ਡੱਲੇ ਪਿੰਡ ਤੋਂ ਆਏ ਸੀ ਤੇ ਟੱਲੇ ਨਗਰ ਜਾ ਕੇ ਗੁਰੂ ਘਰ ਦਾ ਬੜਾ ਭਾਰੀ ਸੁਜਸ ਬਾਬੇ ਨਾਰਾਇਣ ਦਾਸ ਨੇ ਕੀਤਾ।
ਦੁਆਰਾ ਭਾਗਣ ਸਹਿਤ ਸਿਦਾਰਾ,
ਦੁਆਰਾ ਆਪਣੀ ਘਰਵਾਲੀ ਦੇ ਸਮੇਤ ਇਹ ਵੀ ਚੱਲਿਆ ਹੈ।
ਗੁਰੂ ਅਮਰ ਕੋ ਬੰਸ ਪਦਾਰਾ,
ਗੁਰੂ ਅਮਰਦਾਸ ਸਾਹਿਬ ਜੀ ਦਾ ਜਿੰਨਾ ਅੰਸ਼ ਵੰਸ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਪੋਤਰੇ ਪੜਪੋਤਰੇ ਜਿਹੜੇ ਆਏ ਸਨ ਉਹ ਵੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਗਏ ਨੇ।
ਦੇਹਣ ਗਏ ਖੰਡੂਰ ਮਜਾਰੇ,
ਤ੍ਰੇਣ ਸਾਹਿਬਜ਼ਾਦੇ ਆਏ ਸੀ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਚੋਂ, ਉਹ ਵੀ ਖੰਡੂਰ ਸਾਹਿਬ ਗਏ ਨੇ।
ਰਾਮਾ ਗਮਨੇ ਉਲੇ ਨਿਜ ਨਾਰੇ,
ਭਾਈ ਰਾਮਾ ਜੀ ਆਪਣੀ ਘਰਵਾਲੀ ਨੂੰ ਲੈ ਕੇ ਉਹ ਵੀ ਚੱਲੇ ਹਨ।
ਇਨ ਤੇ ਆਦ ਜਵਾਬਤ ਪਏ, ਗੁਰਸੋ ਮਿਲ ਮਿਲ ਨਿਜ ਕਰ ਗਏ।
ਇਸ ਤੋਂ ਇਲਾਵਾ ਹੋਰ ਵੀ ਜਿੰਨੇ ਮਾਈ ਭਾਈ ਰਿਸ਼ਤੇਦਾਰ ਸੰਬੰਧੀ ਸਿੱਖ ਆਏ ਸਨ ਸਭ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲ ਮਿਲ ਕੇ ਵਿਦਾ ਲੈ ਕੇ ਚਲੇ ਜਾ ਰਹੇ ਨੇ।
ਸਭ ਹੀ ਸੁਣ ਸੁਣ ਅਚਰਜ ਗਾਥਾ,
ਸਾਰੇ ਇਸ ਅਚਰਜ ਗਾਥਾ ਨੂੰ ਸੁਣ ਸੁਣ ਕੇ
ਜਿਸ ਜੀਵ ਆਏ ਸਰਮਤ ਸਾਥਾ,
ਸੁਣਦੇ ਨੇ ਕਿ ਬਾਬਾ ਅਟਲ ਰਾਏ ਜੀ ਨੇ ਇੱਕ ਮੁਰਦੇ ਬੱਚੇ ਨੂੰ ਜਿਉਂਦਾ ਕਰ ਦਿੱਤਾ। ਏਡੀ ਕਲਾ, ਬਾਬਾ ਅਟਲ ਰਾਏ ਜੀ ਨੇ ਇੱਕ ਮੁਰੇ ਹੋਏ ਬਾਲਕ ਨੂੰ ਮੋਹਣ ਨੂੰ ਜਿਉਂਦਾ ਕੀਤਾ ਹੈ। ਜਦੋਂ ਪਿਤਾ ਜੀ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਬਾਬੇ ਅਟਲ ਰਾਏ ਨੇ ਇਹ ਕਰਾਮਾਤ ਵਿਖਾਈ ਹੈ, ਤੇ ਵੇਖ ਕੇ ਸਤਿਗੁਰੂ ਜੀ ਗੁੱਸੇ ਵਿਚ ਆਏ, ਉਹਨਾਂ ਨੇ ਰੋਸ ਕੀਤਾ।
ਤਨ ਤਲ ਤਿਆਗਨ ਕੀਨਾ,
ਬਾਬਾ ਟਲ ਰਾਏ ਜੀ ਨੇ ਪਿਤਾ ਜੀ ਦਾ ਬਚਨ ਪਾਲਦੇ ਹੋਇਆ ਆਪਣਾ ਸਰੀਰ ਤਿਆਗ ਦਿੱਤਾ। ਵੇਖੋ ਕਿੱਡੇ ਆਗਿਆਕਾਰੀ ਸਨ ਗੁਰੂ ਦਾ ਬਚਨ ਮੰਨਣ ਵਾਲੇ ਕਿ ਉਹਨਾਂ ਨੇ ਆਪਣਾ ਸਰੀਰ ਆਪਣਾ ਤਨ ਤਿਆਗ ਦਿੱਤਾ।
ਮਹਾਂਪੁਰਖ ਪੂਰਨ ਹੱਸ ਕੋਈ,
ਇਹੋ ਜਿਹਾ ਮਹਾਂਪੁਰਖ ਤਾਂ ਕੋਈ ਹੁੰਦਾ ਜਿਹੜਾ ਪੂਰਨ ਹੋਵੇ, ਇਹੋ ਜਿਹਾ ਮਹਾਂਪੁਰਖ ਇਹੋ ਜਿਹਾ ਬਲੀ ਪੁਰਖ ਕੋਈ ਵਿਰਲਾ ਹੀ ਹੁੰਦਾ ਜਿਹੜਾ ਪੂਰਨ ਹੋਵੇ।
ਬਾਲ ਪੈਰ ਅਜ਼ਮਤ ਹੋਏ,
ਬਾਲ ਅਵਸਥਾ ਚ ਇੰਨੀ ਕਰਾਮਾਤ ਸੀ, ਇੰਨੀ ਵੱਡੀ ਅਜ਼ਮਤ ਦੇ ਮਾਲਕ ਸੀ ਬਾਬਾ ਟਲ ਰਾਏ ਜੀ। ਹਾਲੇ 9 ਵਰਿਆਂ ਦੀ ਉਮਰ, ਕਿੰਨੀ ਕੁ ਉਮਰ ਹੁੰਦੀ, ਤੇ 9 ਸਾਲ ਦੀ ਉਮਰ ਵਿਚ ਏਡੇ ਵੱਡੇ ਕਰਾਮਾਤੀ ਇਤਨੇ ਅਜਮਤੀ ਸਨ
ਕਹੇ ਸੁਣੇ ਬਿਸਮੈ ਮਸਾਰੇ
ਸਭ ਆਪਸ ਵਿਚ ਬਚਨ ਕਹਿੰਦੇ ਸੁਣਦੇ ਤੇ ਹੈਰਾਨ ਹੁੰਦੇ ਨੇ
ਵਿਚ ਨਿਜਪੁਰ ਅਰ ਗ੍ਰਾਮੀ ਉਚਾਰੇ
ਬਾਪੋ ਆਪਣੇ ਨਗਰਾਂ ਤੇ ਘਰਾਂ ਵਿਚ ਏਦਾਂ ਦੀਆਂ ਗੱਲਾਂ ਕਰਦੇ ਹਨ
ਕੇਤਕ ਕਹੇ ਸਬਨ ਤੇ ਪਹਾੜੇ ਗਾਦੀ ਸ੍ਰੀ ਨਾਨਕ ਸੁਖਕਾਰੇ
ਕਈ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਸਭ ਤੋਂ ਵੱਡੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਸਭ ਤੋਂ ਸਰਵੋਤਮ ਹੈ
ਜਿਨ ਕੇ ਸਮ ਜਗ ਭਇਓ ਨਾ ਕੋਈ
ਕਹਿੰਦੇ ਜਿਨ੍ਹਾਂ ਦੇ ਸਮ ਜਗਤ ਵਿਚ ਕੋਈ ਨਹੀਂ ਹੋਇਆ
ਦਾਸ ਮਨੇ ਅਜ਼ਮਤ ਜਿਤੋਏ
ਜਿਨ੍ਹਾਂ ਦੇ ਦਾਸਾਂ ਵਿਚ ਵੀ ਗੁਰੂ ਨਾਨਕ ਦੀ ਗੱਦੀ ਇੰਨੀ ਸਰਵੋਤਮ ਹੈ ਕਿ ਜਿਹੜੇ ਗੁਰੂ ਨਾਨਕ ਦੀ ਗੱਦੀ ਦੀ ਸੇਵਾ ਕਰਨ ਵਾਲੇ ਦਾਸ ਨੇ ਨਾ ਸੇਵਕ ਉਹ ਵੀ ਕਰਾਮਾਤੀ ਹੋ ਗਏ ਉਹਨਾਂ ਵਿਚ ਵੀ ਅਜਮਤਾਂ ਆ ਗਈਆਂ ਉਹ ਵੀ ਤਾਕਤਾਂ ਦੇ ਸਹਿਤ ਹੋ ਗਏ
ਲੱਖੋਂ ਭਗਤ ਗਿਆਨ
ਭਗਤ ਗਿਆਨ ਦੇ ਸਹਿਤ ਹੋਏ ਨੇ ਜਿਨ੍ਹਾਂ ਗੁਰੂ ਨਾਨਕ ਦੇ ਘਰ ਨੂੰ ਮੰਨਿਆ
ਪਰਮ ਪਦ ਗੁਰਮਤ ਪੈ ਕੇ
ਗੁਰੂ ਦੀ ਮਤ ਪਾ ਕੇ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਏ ਨੇ
ਦਾਸ ਦਾਸ ਕੇ ਦਾਸ ਬਿਸਾਲੇ ਇਸ ਕਰਕੇ ਤੇ ਅਜ਼ਮਤ ਵਾਲੇ
ਗੁਰੂ ਨਾਨਕ ਦੇ ਦਾਸ ਅੱਗੋਂ ਉਹਨਾਂ ਦੇ ਦਾਸ ਅੱਗੋਂ ਉਹਨਾਂ ਦੇ ਵੀ ਜਿਹੜੇ ਦਾਸ ਸੀ ਉਹਨਾਂ ਦੇ ਘਰ ਵੀ ਕਰਾਮਾਤਾਂ ਦੇ ਸਹਿਤ ਹੋ ਗਏ
ਬੋਲੇ ਸੋਨਿਆ
ਸਤਿ ਸ੍ਰੀ ਅਕਾਲ
ਸ਼ਾਹਜਹਾਂ ਜਗਪਤੀ ਸਕਾਲਾ
ਇਸ ਸਮੇਂ ਬਾਦਸ਼ਾਹ ਸ਼ਾਹਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਹੈ
ਕਰੋ ਤਾਂ ਸੋ ਜੰਗ ਕਰਾਲਾ
ਆ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿੱਡਾ ਵੱਡਾ ਜੰਗ ਬਾਦਸ਼ਾਹ ਸ਼ਾਹਜਹਾਨ ਨਾਲ ਕੀਤਾ ਉਹਦੀਆਂ ਭੇਜੀਆਂ ਹੋਈਆਂ ਫੌਜਾਂ ਦਾ ਕਿੱਡਾ ਵੱਡਾ ਮੁਕਾਬਲਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਕੀਤਾ ਇਹ ਵੀ ਸਤਿਗੁਰਾਂ ਦੀ ਸਮਰੱਥਾ ਸੀ ਗੁਰੂ ਪਾਤਸ਼ਾਹ ਤੋਂ ਬਿਨਾਂ ਕਿਸੇ ਚ ਤਾਕਤ ਨਹੀਂ ਹੋਈ ਜਿਹੜਾ ਬਾਦਸ਼ਾਹ ਦੇ ਸਾਹਮਣੇ ਅੜ ਕੇ ਖਲੋ ਸਕੇ
ਅੱਜ ਕੌਣ ਤੇ ਸੰਗ ਵਿਗਾਰੇ
ਅੱਜ ਇਹੋ ਜਿਹਾ ਕਿੰਨੇ ਕਿੰਨੇ ਰਾਜਪੁਤਾਨੇ ਦੇ ਰਾਜੇ ਨੇ ਕਿਹੜਾ ਕੋਈ ਇਹੋ ਜਿਹਾ ਬਲੀ ਰਾਜਾ ਹੈ ਜਿਹੜਾ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਵਿਗਾੜ ਪਾ ਸਕੇ
ਐਸੋ ਸ਼ਾਹ ਜਿਨੋ ਤੇ ਹਾਰੇ
ਇਹੋ ਜਿਹਾ ਬਾਦਸ਼ਾਹ ਸ਼ਾਹ ਜਿਹਦੇ ਕੋਲ ਸਾਹਮਣੇ ਵੱਡੇ ਵੱਡੇ ਸ਼ਕਤੀਵੰਤ ਰਾਜੇ ਹਾਰ ਗਏ ਉਹ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹਾਰ ਗਿਆ ਉਹ ਬਾਦਸ਼ਾਹ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸਾਹਮਣੇ ਹਾਰ ਗਿਆ
ਪੰਜ ਗੁਰੂ ਵਰਤੇ ਵਿੱਚ ਪੀਰੀ ਅਬ ਦੁਆ ਤਰ ਪੀਰੀ ਅਰ ਮੀਰੀ
ਜਿਹੜੇ ਪੰਜ ਗੁਰੂ ਸਨ ਉਹ ਸਿਰਫ ਪੀਰੀ ਨੂੰ ਧਾਰਨ ਕਰਕੇ ਵਿਚਰੇ ਨੇ ਪੀਰੀ ਨੂੰ ਉਹਨਾਂ ਨੇ ਧਾਰਨ ਕੀਤਾ ਪਰ ਛੇਵੇਂ ਪਾਤਸ਼ਾਹ ਨੇ ਪੀਰੀ ਦੇ ਨਾਲ ਮੀਰੀ ਵੀ ਧਾਰਨ ਕੀਤੀ ਇਹ ਪੀਰੀ ਤੇ ਮੀਰੀ ਦੋਵਾਂ ਦੇ ਧਾਰਨੀ ਹਨ
ਅਜ਼ਮਤ ਜੁਤ ਤੋਂ ਪੀਰ ਨਾ ਆਰੇ
ਕਰਾਮਾਤੀ ਪੀਰ ਸ਼ਕਤੀਆਂ ਵਾਲਾ ਹੋਵੇ ਉਹ ਸਤਿਗੁਰਾਂ ਦੇ ਸਾਹਮਣੇ ਅੜ ਨਹੀਂ ਸਕਦਾ
ਤੋ ਅਸ ਮੀਰ ਜੇ ਪ੍ਰਾਰਥਨਾ ਧਰੇ
ਜਿਹੜਾ ਇਹੋ ਜਿਹਾ ਮੀਰ ਪਾਤਸ਼ਾਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੋਂ ਕੋਲੋਂ ਡਰਦਾ ਨਾ ਹੋਵੇ ਵੱਡੇ ਵੱਡੇ ਪੀਰ ਵੀ ਡਰਦੇ ਨੇ ਇਹਨਾਂ ਕੋਲੋਂ ਤੇ ਵੱਡੇ ਵੱਡੇ ਮੀਰ ਪਾਤਸ਼ਾਹ ਵੀ ਇਹਨਾਂ ਕੋਲੋਂ ਡਰਦੇ ਨੇ
ਇਸ ਘਰ ਕੋ ਬੰਧਨ ਹੀ ਬਣੇ
ਇਸ ਕਰਕੇ ਇਸ ਘਰ ਨੂੰ ਤਾਂ ਮੱਥਾ ਟੇਕਣਾ ਹੀ ਬਣਦਾ ਇਸ ਘਰ ਨੂੰ ਤਾਂ ਨਮਸਕਾਰਾਂ ਕਰਨੀਆਂ ਹੀ ਬਣ ਆਉਂਦੀਆਂ ਨੇ
ਹਿਮ ਜਗ ਸਗਰੋ ਗੁਰੂ ਜਸ ਬਣਾ
ਸਾਰਾ ਜਗ ਗੁਰੂ ਦਾ ਜਸ ਕਰਦਾ ਸਾਰਾ ਸੰਸਾਰ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦਾ ਹੈ
ਸ੍ਰੀ ਸਤਿਗੁਰੂ ਹਰਗੋਬਿੰਦ ਚੰਦ ਬੈਠੇ ਤਖ਼ਤ ਅਕਾਲ ਬਿਲੰਦ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸਜਾਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠਦੇ ਨੇ
ਵੱਡੋ ਕੁਟੰਬ ਭਇਓ ਜਿਨ ਕੇਰ
ਸਤਿਗੁਰਾਂ ਦਾ ਪਰਿਵਾਰ ਬਹੁਤ ਵੱਡਾ ਹੋਇਆ महाराज सच्चे पातशाह जी का कुटुंब बहुत वड्डा होया
पुत पुत्र आसन बंद बडेर
कहिंदे पुत्र पोतरे दा बहुत वड्डा भारी संबंध महाराज जी का है
सब मैं बरते सहज सुभाए
सारिया विच सतगुरु जी सहज सुभाए वरतदे हालांकि बड़ा वड्डा परिवार है सतगुरां दा पर गुरु साहब जी सहज सुभाए ਸਾਰਿਆਂ ਦੇ ਵਿੱਚ ਵਰਤਦੇ ਨੇ ਸਾਰਿਆਂ ਵਿੱਚ ਰਹਿੰਦੇ ਨੇ
ਅਰਬਿੰਦ ਨਾ ਜਲ ਲਿਪਟਾਏ
ਇੱਦਾਂ ਰਹਿੰਦੇ ਨੇ ਘਰ ਵਿੱਚ ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਉਹਦੇ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਏਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗ੍ਰਸਤ ਮਾਰਗ ਚ ਰਹਿੰਦੇ ਨੇ ਪਰਿਵਾਰ ਵੀ ਹੈ ਬੱਚੇ ਨੇ ਪੁੱਤਰ ਪੋਤਰੇ ਨੇ ਸਾਰਿਆਂ ਚ ਰਹਿੰਦੇ ਨੇ ਪਰ ਕਮਲ ਦੇ ਫੁੱਲ ਸਮਾਨ ਸਤਿਗੁਰੂ ਛੇਵੇਂ ਪਾਤਸ਼ਾਹ ਨਿਰਲੇਪ ਰਹਿੰਦੇ ਹਨ ਕਹਿੰਦੇ ਹਰਖ ਸੋਗ ਕਈ ਵਾਰੀ ਗੁਰੂ ਘਰਾਂ ਦੇ ਵਿੱਚ ਜਦੋਂ ਗ੍ਰਸਤੀ ਹੁੰਦਾ ਬੰਦਾ ਖੁਸ਼ੀ ਵੀ ਆਉਂਦੀ ਹੈ ਗਮੀ ਵੀ ਆਉਂਦੀ ਹੈ ਕਹਿੰਦੇ ਘਰ ਦੇ ਵਿੱਚ ਕਈ ਵਾਰੀ ਖੁਸ਼ੀ ਆਉਂਦੀ ਹੈ ਕਈ ਵਾਰੀ ਸ਼ੋਕ ਆਉਂਦਾ ਹੈ
ਮਿਟੈ ਸੁਖੇ ਮਿਜੋ ਵਧੀਓ ਪਰਿਵਾਰ
ਉਹ ਜਿਵੇਂ ਕਿਵੇਂ ਕਰਕੇ ਮਿਟ ਜਾਂਦਾ ਪਰਿਵਾਰ ਸਤਿਗੁਰਾਂ ਦਾ ਵੱਧਾ ਚੱਲਿਆ ਜਾ ਰਿਹਾ
ਸੁਖ ਸੁਖ ਸਦਾ ਸਾਂਗੀ ਰਹਿ
ਦੁੱਖ ਤੇ ਸੁਖ ਵਿੱਚ ਸਦਾ ਮਹਾਰਾਜ ਜੀ ਨਾਲ ਹੀ ਰਹਿੰਦੇ ਹਨ
ਕਬ ਪ੍ਰਿਆ ਕਬ ਅਪ੍ਰਿਆ ਹੋਏ ਰਹਿ
ਕਦੇ ਪ੍ਰਿਆ ਪਿਆਰੇ ਜਾਣ ਕੇ ਰਹਿੰਦੇ ਨੇ ਤੇ ਕਦੇ ਪਿਆਰ ਤੋਂ ਰਹਿਤ ਹੋ ਕੇ ਨਿਰਮੋਹ ਹੋ ਕੇ ਰਹਿੰਦੇ ਹਨ
ਹਰਕ ਸ਼ੋਗ ਉਪਜੰਤੇ
ਖਾਲਸਾ ਜੀ ਜਦੋਂ ਬੰਦਾ ਪਰਿਵਾਰ ਦੇ ਮੋਹ ਦੇ ਵਿੱਚ ਰਹਿੰਦਾ ਨਾ ਉਦੋਂ ਫਿਰ ਮਨ ਚ ਖੁਸ਼ੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਜਦੋਂ ਪਰਿਵਾਰ ਦਾ ਮੋਹ ਹੁੰਦਾ ਕਿਸੇ ਨੂੰ ਘਰ ਦੇ ਮੈਂਬਰ ਨੂੰ ਦੁੱਖ ਹੋਵੇ ਤੇ ਦੁੱਖ ਹੁੰਦਾ ਖੁਸ਼ੀ ਮਿਲੇ ਤੇ ਖੁਸ਼ੀ ਹੁੰਦੀ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਮੋਹ ਤੋਂ ਰਹਿਤ ਇਸ ਕਰਕੇ ਹਰ ਸੋਗ ਤੋਂ ਵੀ ਰਹਿਤ ਨੇ
ਰਾਗ ਦੁਆ ਕੋ ਬੋਰ ਬਦੰਤੇ
ਜਿਹੜਾ ਮੋਹ ਕਰਦਾ ਨਾ ਉਹਦੇ ਅੰਦਰ ਰਾਗ ਵੀ ਹੁੰਦਾ ਉਹਦੇ ਅੰਦਰ ਦਵੈਸ਼ ਦੀ ਬਿਰਤੀ ਵੀ ਹੁੰਦੀ ਹੈ
ਚਿੰਤੇ ਉਪਜੈ ਬ੍ਰਿੰਦ ਵਿਕਾਰਾ
ਉਹਦੇ ਤੋਂ ਫਿਰ ਅਨੇਕਾਂ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਨੇ ਜਦੋਂ ਮੋਹ ਦੀ ਬਿਰਤੀ ਚ ਬੰਦਾ ਫਸਦਾ ਹੈ
ਸਕਲ ਹੀ ਜੀਵ ਸੰਸਾਰਾ
ਸੰਸਾਰ ਦੇ ਸਾਰੇ ਜੀਵ ਉਸ ਮੋਹ ਦੇ ਵਿੱਚ ਫਸੇ ਹੋਏ ਨੇ ਅਸੀਂ ਤੁਸੀਂ ਸਾਰੇ ਉਸੇ ਮੋਹ ਦੇ ਵਿੱਚ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਹਾਂ
ਸਭ ਤੋਂ ਮੂਲ ਲਖੋ ਤਨ ਹੰਤਾ
ਸਾਰਿਆਂ ਦਾ ਜਿਹੜਾ ਮੂਲ ਹੈ ਨਾ ਉਹ ਸਰੀਰ ਦੀ ਹੰਗਤਾ ਹੈ ਸਰੀਰ ਦੀ ਹੰਗਤਾ ਕਰਕੇ ਤਨ ਦੀ ਹੰਤਾ ਕਰਕੇ ਅਸੀਂ ਮੋਹ ਕਰਦੇ ਹਾਂ ਜੇ ਸਰੀਰ ਦੀ ਹੰਗਤਾ ਨਾ ਹੋਵੇ ਤੇ ਮੋਹ ਵੀ ਨਾ ਹੋਵੇ ਕਹਿੰਦੇ ਨਾ ਸਾਰਿਆਂ ਵਿੱਚ ਅਸੀਂ ਤਾਂ ਫਸੇ ਕਿਉਂਕਿ ਨਾ ਸਾਰਿਆਂ ਦਾ ਜਿਹੜਾ ਮੂਲ ਹੈ ਉਹ ਸਰੀਰ ਦੀ ਹੰਗਤਾ ਹੈ
ਹੁਣ ਮਮਤਾ ਇਸ ਤੇ ਉਪਜੰਤਾ
ਸਰੀਰ ਦੀ ਹੰਗਤਾ ਕਰਕੇ ਹੀ ਫਿਰ ਮਮਤਾ ਪੈਦਾ ਹੁੰਦੀ ਹੈ ਪਦਾਰਥਾਂ ਦੀ ਵੀ ਇਹ ਵੀ ਮੈਂ ਜੋੜ ਲਵਾਂ ਇਹ ਵੀ ਇਕੱਠਾ ਕਰ ਲਵਾਂ ਇਹ ਵੀ ਇਕੱਤਰ ਕਰ ਲਵਾਂ ਇਦਾਂ ਫਿਰ ਮਮਤਾ ਪੈਦਾ ਹੁੰਦੀ ਹੈ
ਇਸ ਤੇ ਆ ਗਏ ਉਤਪਤੀ ਜਾਨੋ
ਇਹਦੇ ਤੋਂ ਅੱਗੇ ਫਿਰ ਹੋਰ ਬਹੁਤ ਕੁਝ ਪੈਦਾ ਹੁੰਦਾ ਹੈ
ਰਾਗ ਦਵੈਕ ਆਦਿਕ ਜੇ ਮਾਨੋ
ਰਾਗ ਦਵੈਸ਼ ਈਰਖਾ ਬਖੀਲੀ ਇਹ ਜਿਹੜੀਆਂ ਸਾਰੀਆਂ ਵਿਕਾਰਾਂ ਦੀਆਂ ਬਿਰਤੀਆਂ ਨੇ ਨਾ ਉਹ ਫਿਰ ਇਹਦੇ ਵਿੱਚੋਂ ਹੰਗਤਾ ਤੇ ਮਮਤਾ ਚੋਂ ਹੀ ਪੈਦਾ ਹੁੰਦੀਆਂ ਨੇ
ਸੋ ਹੰਤਾ ਮਮਤਾ ਵੱਡ ਦੋਏ ਗੁਰ ਕੈ ਤੀਨ ਕਾਲ ਨੈ ਹੋਏ
ਖਾਲਸਾ ਜੀ ਉਹ ਜਿਹੜੀ ਹੰਗਤਾ ਤੇ ਮਮਤਾ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨਾਂ ਕਾਲਾਂ ਵਿੱਚ ਨੇੜੇ ਨਹੀਂ ਆਉਂਦੀ ਨਾ ਹੰਗਤਾ ਤੇ ਨਾ ਹੀ ਮਮਤਾ ਮਹਾਰਾਜ ਜੀ ਦੇ ਨੇੜੇ ਆਉਂਦੀ ਹੈ
ਜੈ ਕਾਰਨ ਕੋ ਲੇਸ਼ ਨਾ ਜਾਣ
ਖਾਲਸਾ ਜੀ ਜਿੱਥੇ ਕਾਰਨ ਹੀ ਨਾ ਹੋਵੇ ਉੱਥੇ ਕਾਰਜ ਹੋ ਹੀ ਨਹੀਂ ਸਕਦਾ ਇਹ ਹੰਗਤਾ ਮਮਤਾ ਕਾਰਨ ਨੇ ਨਾ ਵਿਕਾਰਾਂ ਦਾ ਕਹਿੰਦੇ ਜਿੱਥੇ ਕਾਰਨ ਹੀ ਨਾ ਹੋਵੇ
ਕਿਉਂ ਕਾਰਜ ਉਪਜੈ ਤਿਸ ਥਾਨ
ਕਾਰਜ ਕਿਵੇਂ ਹੋ ਸਕਦਾ ਜਿੱਥੇ ਕਾਰਨ ਹੀ ਨਾ ਹੋਵੇ ਉੱਥੇ ਕਾਰਜ ਨਹੀਂ ਹੋ ਸਕਦਾ ਇਸ ਕਰਕੇ ਗੁਰੂ ਸਾਹਿਬ ਦੇ ਕੋਲ ਹੰਤਾ ਮਮਤਾ ਹੀ ਨਹੀਂ ਇਸ ਕਰਕੇ ਉੱਥੇ ਵਿਕਾਰਾਂ ਦਾ ਕਾਰਜ ਵੀ ਨਹੀਂ ਹੋ ਸਕਦਾ
ਇਸ ਧਰਮੀ ਮੈਂ ਵੀਰ ਜਬੋਵੋ ਦਲ ਫਲ ਸਹਿਤ ਤਾਂ ਤਰੂ ਜੋਵੋ
ਜਿਹੜੀ ਧਰਤੀ ਚ ਬੀਜ ਬੀਜੋਗੇ ਨਾ ਉੱਥੇ ਹੀ ਉਹ ਬੀਜਿਆ ਹੋਇਆ ਬੀਜ ਦਰਖਤ ਬਣੇਗਾ ਪੌਦੇ ਬਣੇ ਪੌਦਾ ਬਣ ਕੇ ਉਹਦੇ ਤੇ ਫਲ ਲੱਗਣਗੇ ਫੁੱਲ ਤੇ ਪੱਤੇ ਲੱਗਣਗੇ
ਇਸ ਅਵਨੀ ਮੈਂ ਬੀਜ ਨਾ ਪਰਿਓ ਕਿਉਂ ਦਲ ਫਲ ਜੁਤ ਹੋਏ ਤਰੂ ਹਰਿਓ
ਖਾਲਸਾ ਜੀ ਜਿਹੜੀ ਧਰਤੀ ਚ ਬੀਜ ਹੀ ਨਾ ਪਾਇਆ ਹੋਵੇ ਉਹ ਕਿਵੇਂ ਉੱਗ ਸਕਦਾ ਜਿੱਥੇ ਬੀਜ ਪਾਓਗੇ ਉੱਥੇ ਹੀ ਪੱਤੇ ਫੁੱਲ ਫਲ ਪੈਦਾ ਹੋਣਗੇ ਨਾ ਜਿੱਥੇ ਬੀਜ ਪਾਇਆ ਹੀ ਨਹੀਂ ਧਰਤੀ ਵਿੱਚ ਕਹਿੰਦੇ ਉੱਥੇ ਕਿਵੇਂ ਕੋਈ ਫਲ ਫੁੱਲ ਜਾਂ ਦਰਖਤ ਹੋ ਸਕਦਾ
ਸਦਾ ਇੱਕ ਰਸ ਮੈਂ ਬੀਤੀ ਰਹਿ
ਏਦਾਂ ਗੁਰੂ ਹਰਗੋਬਿੰਦ ਸਾਹਿਬ ਅੰਦਰ ਬੀਜ ਹੀ ਕੋਈ ਨਹੀਂ ਹੰਗਤਾ ਮਮਤਾ ਦਾ ਤੇ ਉੱਥੇ ਵਿਕਾਰ ਕਿਵੇਂ ਫੁਰਨਗੇ ਵਿਕਾਰ ਕਿਵੇਂ ਆਉਣਗੇ ਗੁਰੂ ਸਾਹਿਬ ਜੀ ਦਾ ਮਨ ਸਦਾ ਇੱਕ ਰਸ ਰਹਿੰਦਾ ਹੈ, ਇੱਕ ਰਸ ਬਿਰਤੀ ਮਹਾਰਾਜ ਜੀ ਦੀ ਬਣੀ ਰਹਿੰਦੀ ਹੈ।
ਸਮਝੀ ਹੈ
ਕਦੇ ਵੀ ਆਪਣੀ ਉਸ ਬਿਰਤੀ ਤੋਂ ਸਤਿਗੁਰਾਂ ਦਾ ਉਥਾਨ ਨਹੀਂ ਹੁੰਦਾ, ਸਮਾਧੀ ਵਿਚ ਰਹਿੰਦੇ ਨੇ। ਬੇਟੇ ਦਾ ਪੁੱਤਰ ਦੀ ਮੌਤ ਹੋ ਗਈ ਹੈ, ਸਰੀਰ ਉਹ ਤਿਆਗ ਗਏ ਨੇ, ਪਰ ਮਨ ਵਿਚ ਸਤਿਗੁਰਾਂ ਦੇ ਕਿਸੇ ਪ੍ਰਕਾਰ ਦਾ ਸੋਗ ਦੀ ਲਹਿਰ ਨਹੀਂ ਉਪਜੀ। ਮਨ ਉਸੇ ਤਰ੍ਹਾਂ ਸਥਿਰ ਹੈ, ਮਨ ਉਸੇ ਤਰ੍ਹਾਂ ਆਨੰਦ ਵਿਚ ਹੈ।
ਨਿਸ਼ਚਿਨ ਜੋ ਵਿਚਰੈ ਬੋ ਬਾਰੇ,
ਤਾਂ ਨਿਸ਼ਚਿਨ ਰਾਤ ਦਿਨ ਸਤਿਗੁਰੂ ਜੀ ਵਿਚਰਦੇ ਹਨ।
ਖੁਸ਼ਕ ਸ਼ੁਸ਼ਕ ਰਾਤ ਕਰ ਸਾਰੇ,
ਉਹ ਗੱਲ ਜਿਵੇਂ ਪਾਣੀ ਚ ਰਹਿ ਕੇ ਵੀ ਪਾਣੀ ਤੋਂ ਆਪਣੇ ਕੱਪੜੇ ਨੀ ਭਿੱਜਣ ਦੇਣੇ, ਏਦਾਂ ਗੁਰੂ ਹਰਗੋਬਿੰਦ ਸਾਹਿਬ ਰਹਿੰਦੇ ਗ੍ਰਿਸਤ ਮਾਰਗ ਚ ਨੇ, ਪਰ ਕਦੇ ਉਸ ਗ੍ਰਿਸਤ ਮਾਰਗ ਨੂੰ ਆਪਣੇ ਆਪ ਤੇ ਲਿਪਾਏ ਮਾਨ ਨਹੀਂ ਹੋਣ ਦਿੱਤਾ।
ਰੰਜਨ ਕੋਸ਼ਿਤ ਬਸਬੋ ਹੋਵੇ,
ਕਿਸੇ ਕਾਲੇ ਕੱਜਲ ਦੇ ਕੋਠੇ ਵਿਚ ਜੋ ਕੋਈ ਜਾ ਕੇ ਰਹਿਣ ਲੱਗ ਪਵੇ,
ਪਤਰ ਸ਼ਿਆਮਤਾ ਕਹੂੰ ਨਾ ਛੁਵੇ,
ਆਪਣੇ ਤਨ ਦੇ ਕੱਪੜੇ ਨੂੰ ਮਾੜੀ ਮੋਟੀ ਕਾਲਖ ਵੀ ਨਾ ਲੱਗਣ ਦੇਵੇ, ਇਹ ਮਾਨ ਗੁਰੂ ਹਰਗੋਬਿੰਦ ਸਾਹਿਬ ਦੇ ਹਿੱਸੇ ਆਉਂਦਾ, ਇਹ ਵਡਿਆਈ ਛੇਵੇਂ ਪਾਤਸ਼ਾਹ ਦੇ ਹਿੱਸੇ ਆਉਂਦੀ ਹੈ।
ਗ੍ਰਸਤ ਵਿਖੇ ਦਿਨ ਰਹਿਣ ਗੁਜ਼ਾਰਨ,
ਰਾਤ ਦਿਨ ਸਤਿਗੁਰੂ ਜੀ ਗ੍ਰਸਤ ਮਾਰਗ ਦੇ ਵਿਚ ਰਹਿੰਦੇ ਹਨ।
ਹਰਕ ਸ਼ੋਗ ਕੋ ਬੋਝੈ ਕਾਰਨ,
ਹਰਕ ਸ਼ੋਗ ਦੇ ਕਈ ਪ੍ਰਕਾਰ ਦੇ ਕਾਰਨ ਬਣਦੇ ਹਨ।
ਸੁਨੈ ਓਨ ਦੇਤ ਮਨ ਮਾਈ,
ਮਹਾਰਾਜ ਜੀ ਆਪਣੇ ਮਨ ਚ ਨਾ ਹਰਕ ਪੈਦਾ ਹੋਣ ਦਿੰਦੇ ਨੇ, ਨਾ ਹੀ ਸੋਗ ਪੈਦਾ ਹੋਣ ਦਿੰਦੇ ਨੇ, ਇੱਕ ਰਸ ਬਿਰਤੀ ਰੱਖਦੇ ਨੇ।
ਗੁਰ ਬਿਨ ਆਨ ਪਿਖੈ ਇਹ ਨਾਈ,
ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾ ਇਹ ਵਡਿਆਈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਨੂੰ ਕਿਸੇ ਚ ਨਜ਼ਰ ਨਹੀਂ ਆਉਂਦੀ, ਇਹ ਵਡਿਆਈ ਇਹ ਮਾਣ ਛੇਵੇਂ ਪਾਤਸ਼ਾਹ ਤੋਂ ਬਿਨਾ ਮੈਨੂੰ ਕਿਤੇ ਨਹੀਂ ਦਿਸਦਾ।
ਇਸ ਪਰ ਕਿਰਪਾ ਕਰੇ ਦੇ ਸਿੱਖਾ,
ਤੇ ਕਿਰਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਿਆ ਦਿੰਦੇ ਨੇ।
ਤੂੰ ਅਸ ਕੌਤਕ ਔਰ ਦੇਖਾ,
ਇਹੋ ਜਿਹਾ ਕੌਤਕ ਆਪਣੇ ਮਨ ਚ ਵੇਖਿਆ, ਉਹਨੇ ਹੀ ਅਸਲ ਵਿਚ ਇਸ ਖੇਡ ਨੂੰ ਸਮਝਿਆ ਜੋ ਉੱਪਰ ਦੱਸੀ ਹੈ।
ਜਾਂ ਤੇ ਸਦਾ ਗੁਰੂ ਕੀ ਸ਼ਰਨੀ
ਕਰਕੇ ਭਾਈ ਸਿੱਖੋ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਸਦਾ ਸ਼ਰਨ ਵਿਚ ਪੈ ਕੇ ਰਹੋ।
ਪਰੇ ਰਹੋ ਸ਼ਰਧਾ ਔਰ ਧਰਨੀ,
ਸ਼ਰਧਾ ਧਾਰ ਕੇ ਐਸੇ ਗੁਰੂ ਦੀ ਸ਼ਰਨ ਚ ਪਏ ਰਹੋ, ਐਸੇ ਸਤਿਗੁਰਾਂ ਦੀ ਸ਼ਰਨ ਚ ਆਪਣਾ ਆਪ ਸਮਰਪਣ ਕਰਦੇ ਰਹੋ।
ਜਮੈ ਕਿਰਪਾਲ ਕਿਰਪਾ ਕਰ ਦੇਖੈ, ਮਨ ਵਿਕਾਰ ਹਰ ਦੇ ਅਸ਼ਿਖੈ,
ਜਦੋਂ ਕਿਰਪਾਲੂ ਸਤਿਗੁਰੂ ਕਿਰਪਾ ਕਰਕੇ ਵੇਖਣਗੇ ਤੁਹਾਡੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਿਆਂ ਹੀ ਤੁਹਾਡੇ ਅੰਦਰ ਦੇ ਜਿੰਨੇ ਵਿਕਾਰ ਨੇ ਸਤਿਗੁਰੂ ਜੀ ਹਰ ਲੈਣਗੇ, ਨਿਵਿਰਤ ਕਰ ਦੇਣਗੇ।
ਭਗਤ ਗਿਆਨ ਕੋਦੇ ਉਪਜਾਏ,
ਔਰ ਅੰਦਰ ਭਗਤੀ ਦਾ ਗਿਆਨ ਪੈਦਾ ਕਰਨਗੇ।
ਜਿਸ ਤੇ ਪਰਮ ਮੁਕਤ ਕੋ ਪਾਏ,
ਇਹਦੇ ਨਾਲ ਤੁਹਾਨੂੰ ਪਰਮ ਮੁਕਤੀ ਦੀ, ਸ੍ਰੇਸ਼ਟ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਗੁਰ ਨੇ ਕਈ ਕੋਟੀ ਉਧਾਰੇ,
ਸਤਿਗੁਰੂ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਕਈ ਕਰੋੜਾਂ ਦਾ ਉਧਾਰ ਕੀਤਾ ਹੈ।
ਸੋ ਹੋਵੇ ਸਹਾਏ ਅਮਾਰੇ,
ਸਤਿਗੁਰੂ ਜੀ ਸਾਡੀ ਸਹਾਇਤਾ ਕਰਨਗੇ ਹਰ ਜਗ੍ਹਾ ਤੇ, ਹਰ ਥਾਂ ਤੇ ਐਸੇ ਸਤਿਗੁਰੂ ਜੀ ਸਾਡੀ ਸਹਾਇਤਾ ਕਰਨਗੇ।
ਜੋ ਪਈ ਜੋ ਇਹ ਕਥਾ ਸੁਨੇ ਮਨ ਲਾਏ, ਜਨਮ ਮਰਨ ਸੰਕਟ ਮਿਟ ਜਾਏ।
ਭਾਈ ਸਾਹਿਬ ਜੀ ਇਸ ਕਥਾ ਦਾ ਮਹਾਤਮ ਦੱਸਦੇ ਨੇ, ਕਹਿੰਦੇ ਜਿਹੜੇ ਇਸ ਕਥਾ ਨੂੰ ਮਨ ਲਾ ਕੇ ਸੁਣਨਗੇ, ਮਨ ਲਾ ਕੇ ਦਾ ਮਤਲਬ ਹੈ ਮਨ ਚ ਵਸਾਉਣਗੇ ਸੁਣ ਕੇ, ਉਹਨਾਂ ਦਾ ਜਨਮ ਤੇ ਮਰਨ ਮਿਟ ਜਾਏਗਾ। ਉਹਨਾਂ ਦਾ ਜਨਮ ਮਰਨ ਮਿਟ ਜਾਏਗਾ।
ਜੋ ਗੁਰ ਦੇ ਉਪਦੇਸ਼ ਮਾਨ,
ਪਵਿੱਤਰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ।
ਜਿਸ ਕੀ ਕਰਤ ਭਵ ਮੈਂ ਕਲਿਆਣ,
ਸਤਿਗੁਰੂ ਜੀ ਭਾਵ ਚ ਸੰਸਾਰ ਚ ਕਲਿਆਣ ਕਰਦੇ ਨੇ।
ਸਤਨਾਮ ਸਿਮਰੈ ਦਿਨ ਰੈਣ,
ਜਿਹੜੇ ਰਾਤ ਦਿਨ ਸੱਚੇ ਨਾਮ ਦਾ ਸਿਮਰਨ ਕਰਦੇ ਹਨ,
ਮਨ ਸ਼ਾਂਤੀ ਤਨ ਉਪਜੈ ਚੈਨ,
ਉਹਨਾਂ ਦੇ ਮਨ ਨੂੰ ਸ਼ਾਂਤੀ ਤੇ ਸਰੀਰ ਨੂੰ ਚੈਨ ਮਿਲਦਾ ਹੈ।
ਸਿੱਖੀ ਪਦ ਨਿਜ ਧਾਰਨ ਕੀਨ, ਅੱਛਾ ਪਰਮ ਮੁਕਤ ਤਿਤਲੀਨ।
ਉਹਨਾਂ ਨੇ ਇਹ ਕਥਾ ਸੁਣੀ ਹੈ, ਉਹਨਾਂ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ, ਔਰ ਉਹਨਾਂ ਅੰਦਰ ਅੱਛਾ ਪਰਮ ਮੁਕਤੀ ਦੀ ਪ੍ਰਾਪਤੀ ਹੋਈ ਹੈ। ਇੱਥੇ ਛੇਵੀਂ ਰਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਮਾਪਤ ਹੋਈ ਹੈ, ਉਹਦੇ ਨਾਲ ਅੱਜ ਦੂਜੀ ਪੋਥੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਹੋਈ ਹੈ। ਕੱਲ ਤੀਸਰੀ ਪੋਥੀ ਜੋ ਸੱਤਵੀਂ ਰਾਸ ਦੇ ਨਾਲ ਪ੍ਰਾਰੰਭ ਹੁੰਦੀ ਹੈ, ਉਹ ਕੱਲ ਨੂੰ ਮਹਾਰਾਜ ਜੀ ਦੀ ਦਇਆ ਨਾਲ ਆਰੰਭ ਹੋਵੇਗੀ।